ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਝ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ 111 ਅੰਗ ਤੇ ਚੌਥੀ ਅਸ਼ਟਪਦੀ ਪ੍ਰਾਰੰਭ ਹੋਣ ਲੱਗੀ ਹੈ। ਪਹਿਲੀ ਅਸ਼ਟਪਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਸੋ ਦੂਸਰੀ ਅਤੇ ਤੀਸਰੀ ਅਸ਼ਟਪਦੀ ਤੀਸਰੇ ਪਾਤਸ਼ਾਹ ਮਹਾਰਾਜ ਨੇ ਬਖਸ਼ੀ। ਆਓ ਚੌਥੀ ਅਸ਼ਟਪਦੀ ਮਹਾਰਾਜ ਤੀਜੇ ਪਾਤਸ਼ਾਹ ਹੁਣ ਬਖਸ਼ਿਸ਼ ਕਰ ਰਹੇ ਨੇ। ਇੱਕੋ ਆਪ ਫਿਰੈ ਪਰਛੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ। ਇੱਕੋ ਵਾਹਿਗੁਰੂ ਜੋ ਪਰਮਾਤਮਾ ਸਰਬ ਵਿਆਪਕ ਪਰਿਪੂਰਨ ਹੈ, ਉਹ ਵਾਹਿਗੁਰੂ ਆਪ ਹੀ ਜੀਵ ਰੂਪ ਹੋ ਕੇ ਪ੍ਰਛੰਨਾ ਹੁੰਦਾ, ਵੱਖੋ ਵੱਖਰਾ, ਭਿੰਨ ਭਿੰਨ, ਅਲੱਗ ਅਲੱਗ, ਸਾਰੇ ਕਿਤੇ ਕਿਤੇ ਕੋਈ ਰੂਪ ਬਣਾਇਆ ਹੋਇਆ, ਕਿਤੇ ਕੋਈ ਰੂਪ, ਰੂਪ ਜੈਸਾ ਵੀ ਹੋਵੇ ਪਰ ਜੋਤ ਇੱਕੋ ਹੀ ਹੈ, ਆਤਮਾ ਇੱਕੋ ਹੀ ਪਈ ਹੋਈ ਸਾਰਿਆਂ ਦੇ ਅੰਦਰ। ਦੇਖਣ ਨੂੰ ਸਾਰੇ ਵੱਖਰੇ ਲੱਗਦੇ ਨੇ। ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ। ਜਦੋਂ ਸਤਿਗੁਰੂ ਦੁਆਰਾ ਮਹਾਰਾਜ ਦੀ ਕਿਰਪਾ ਨਾਲ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟੀ ਹੋਈ, ਫਿਰ ਉਸ ਨੂੰ ਜਦੋਂ ਵੇਖਾਂ ਤਾਂ ਉਹਦੇ ਵਿੱਚ ਹੀ ਇਹ ਮਨ ਭਿੱਜ ਜਾਂਦਾ। ਕਿਉਂਕਿ ਮੁਖੀ ਗੁਰਾਂ ਦਾ ਦਰਸ਼ਨ ਵੇਖਣਾ ਜੇ ਕਰੇ ਇਨਸਾਨ ਤਾਂ ਇਹ ਮਨ ਨਾਮ ਸਿਮਰਨ ਵਿੱਚ ਭਿੱਜ ਜਾਂਦਾ। ਜਦੋਂ ਮੁਖੀ ਗੁਰਾਂ ਦਾ ਦਰਸ਼ਨ ਦੇਖਦੇ ਹਾਂ ਨਾਮ ਸਿਮਰਨ ਵਿੱਚ ਚਿੱਤ ਭਿੱਜਦਾ, ਨਾਮ ਸਿਮਰਨ ਕਰਦਿਆਂ ਕਰਦਿਆਂ ਨਾਮੀ ਦੇ ਵਿੱਚ ਚਿੱਤ ਭਿੱਜ ਜਾਂਦਾ, ਅਤੇ ਫਿਰ ਗੁਰੂ ਸਾਹਿਬ ਦੇ ਰਾਹੀਂ ਆਪਾਂ ਨਾਮੀ ਦੇ ਦਰਸ਼ਨ ਕਰ ਲੈਂਦੇ ਵਾਹਿਗੁਰੂ ਦੇ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣਿਆ। ਸਤਿਗੁਰੂ ਫਰਮਾਉਂਦੇ ਨੇ ਹੁਣ ਜਦੋਂ ਇੱਕ ਨਾਮ ਵਿੱਚ ਮਨ ਭਿੱਜ ਕੇ ਗੁਰਾਂ ਦੁਆਰਾ ਪਰਮਾਤਮਾ ਦੇ ਦਰਸ਼ਨ ਹੋਏ, ਇੱਕ ਵਾਹਿਗੁਰੂ ਨੂੰ ਮਨ ਦੇ ਅੰਦਰ ਵਸਾ ਲਿਆ, ਤਾਂ ਫਿਰ ਜਦੋਂ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਸੀ ਉਹ ਕੁਦਰਤੀ ਹੈ ਕਿ ਸੂਰਜ ਚੜ੍ਹਿਆ ਹਨੇਰਾ ਗਿਆ, ਪਰਮਾਤਮਾ ਦਾ ਹਿਰਦੇ 'ਚ ਵਸਣ ਕਰਕੇ ਤ੍ਰਿਸ਼ਨਾ ਨੂੰ ਜਾਣਾ ਹੀ ਪੈਣਾ। ਹੁਣ ਮਨ ਨੂੰ ਇੱਕ ਸਬਰ ਸੰਤੋਖ ਹੋ ਗਿਆ। ਤ੍ਰਿਸ਼ਨਾ ਤਾਂ ਸੀ ਕਿ ਜਦੋਂ ਪਦਾਰਥ ਦੀ ਇੱਛਾ ਸੀ, ਜਦੋਂ ਸਾਰਾ ਭੰਡਾਰ ਹੀ ਮਿਲ ਗਿਆ, ਜੈ ਭੰਡਾਰ ਗੋਬਿੰਦ ਕਾ ਖੁੱਲ੍ਹਿਆ ਮਿਲ ਗਿਆ, ਹੁਣ ਤਾਂ ਇੰਨਾ ਜ਼ਿਆਦਾ ਕੁਛ ਹੋ ਗਿਆ ਕਿ ਮਨ ਹੀ ਮੁੜ ਗਿਆ, ਅਤੇ ਨਾਲੇ ਗਿਆਨ ਵੀ ਹੋ ਗਿਆ ਕਿ ਪਦਾਰਥਾਂ ਨੇ ਨਾਲ ਨਹੀਂ ਜਾਣਾ। ਇਸ ਕਰਕੇ ਉਹ ਸਹਿਜ ਸੁੱਖ ਦੇ ਵਿੱਚ ਚਲਿਆ ਗਿਆ, ਆਤਮਕ ਸੁੱਖ, ਆਤਮਕ ਆਨੰਦ ਮਾਨਣ ਲੱਗ ਪਿਆ। ਜਦੋਂ ਇਹ ਹੋਵੇ ਕਿ ਘਰ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਲਿਮਿਟ ਵਿੱਚ ਹੀ ਨੇ, ਮੁੱਕ ਜਾਣੀਆਂ ਹਫ਼ਤੇ 10 ਦਿਨ ਨੂੰ, ਤਾਂ ਬੰਦੇ ਦੇ ਮਨ ਦੇ ਅੰਦਰ ਆਉਂਦਾ ਹੋਰ ਜੋੜ ਲਵਾਂ। ਪਰ ਜਦੋਂ ਇਹ ਪਤਾ ਲੱਗਿਆ ਕਿ ਹੁਣ ਤਾਂ ਸਾਰਾ ਕੁਝ ਹੈ ਹੀ ਆਪਣਾ, ਹੁਣ ਮਨ ਦੇ ਅੰਦਰ ਉਹ ਗੱਲ ਹੀ ਨਹੀਂ ਆਉਂਦੀ, ਜੋੜਨ ਦੀ ਜ਼ਿਆਦਾ ਨਹੀਂ ਹੁੰਦੀ ਮਨ ਦੀ ਚਾਹਨਾ, ਕਿਉਂਕਿ ਪਰਮਾਤਮਾ ਦੇ ਨਾਮ ਦੇ ਅੰਦਰ ਕੁਦਰਤੀ ਰੱਜ ਹੈ। ਜਿਵੇਂ ਸੂਰਜ ਦੇ ਚੜ੍ਹਨ ਨਾਲ ਕਿੰਨਾ ਲਾਭ ਹੁੰਦਾ, ਤਾਰੇ ਛਪੇ ਅੰਧੇਰ ਭਲੋਆ, ਤਾਰੇ ਛੁਪ ਜਾਂਦੇ ਨੇ, ਹਨੇਰਾ ਖਤਮ ਹੋ ਗਿਆ, ਫਿਰ ਇਸੇ ਤਰ੍ਹਾਂ ਹੀ ਚਾਨਣ ਹੋ ਗਿਆ, ਹਨੇਰੇ ਦਾ ਬਦਲ ਚਾਨਣ, ਉਲਟ ਚਾਨਣ ਆ ਗਿਆ, ਬਹੁਤ ਸਾਫ਼ ਸੁਥਰੀ ਧੁੱਪ ਹੁੰਦੀ, ਨਿਰਮਲ ਧੁੱਪ। ਫਿਰ ਉਸ ਧੁੱਪ ਦੇ ਵਿੱਚ ਇੱਕ ਹੋਰ ਖਾਸੀਅਤ ਕਿ ਨਿੱਘ ਹੁੰਦਾ, ਠੰਡ ਤੋਂ ਬਚਾਓ ਕਰਦੀ ਹੈ। ਫਿਰ ਸੂਰਜ ਦੀ ਕਿਰਨ ਦੇ ਅੰਦਰ ਸ਼ਕਤੀ ਹੈ, ਡੀ ਵਿਟਾਮਿਨ ਆਦਿਕ, ਇਹ ਤਾਕਤ ਵੀ ਮਿਲਦੀ ਹੈ ਧੁੱਪ ਤੋਂ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਵਾਹਿਗੁਰੂ ਦਾ ਅਭਿਆਸ ਕਰਦਿਆਂ ਹਿਰਦੇ ਦੇ ਅੰਦਰ ਗਿਆਨ ਪ੍ਰਗਟ ਹੋਇਆ ਹੈ, ਬਿਲਕੁਲ ਸੂਰਜ ਵਾਂਗੂ ਹੀ ਸਾਰਾ ਕੁਛ ਹੋ ਜਾਂਦਾ। ਇਹ ਜਿਹੜੇ ਮਾੜੇ ਮੋਟੇ ਇੱਛਾਵਾਂ, ਆਸਾ, ਤ੍ਰਿਸ਼ਨਾ, ਵਾਸ਼ਨਾਵਾਂ, ਮਨ ਦੇ ਹੋਰ ਕੁਛ ਵੀ ਜਿੰਨੇ ਸ਼ੰਕੇ ਨੇ, ਤਾਰਿਆਂ ਦੇ ਜਿਵੇਂ ਸੂਰਜ ਚੜ੍ਹਨ ਨਾਲ ਤਾਰਿਆਂ ਦਾ ਛਪਾਓ ਹੋ ਜਾਂਦਾ, ਖਤਮ ਹੋ ਗਏ, ਇਸ ਤਰ੍ਹਾਂ ਹੀ ਮਨ ਦੇ ਅੰਦਰੋਂ ਸਭ ਵਿਕਾਰ ਮੁੱਕ ਜਾਂਦੇ ਨੇ, ਕਿਉਂਕਿ ਸੂਰਜ ਆ ਗਿਆ, ਉਹ ਫਿੱਕੇ ਪੈ ਗਏ ਨੇ। ਤਾਰੇ ਮਨ ਨੂੰ ਇਉਂ ਜਿਵੇਂ ਦੁਨੀਆਂ ਦੇ ਰਸ ਕਸ, ਅਤੇ ਸੂਰਜ ਦਾ ਨਾਮ ਰਸ, ਜਦੋਂ ਸੂਰਜ ਵਾਂਗੂ ਨਾਮ ਰਸ ਪ੍ਰਗਟ ਹੋਇਆ, ਨਾਮ ਰਸ ਵਿੱਚ ਖਾਸੀਅਤ ਦੁਨਿਆਵੀ ਰਸ ਵਿੱਚ ਇਹ ਹੈ ਕਿ ਜਦੋਂ ਦੁਨਿਆਵੀ ਰਸ ਆਉਂਦਾ ਬਾਅਦ ਵਿੱਚ ਫਿੱਕਾ ਪਾਉਣਾ ਵੀ ਆਉਂਦਾ, ਪਛਤਾਵਾ ਵੀ ਹੁੰਦਾ। ਏਕ ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵ, ਕੜੀ ਮੋਹਤ ਰੰਗ ਮਾਣਾ ਫਿਰ ਬਹੁਰ ਬਹੁਰ ਪਛਤਾਵਾ। ਵਿਖੇ ਬਨ ਫੀਕਾ ਤਿਆਗ ਦੀ ਸਕੀਏ ਨਾ ਮਾਂ ਰਸ ਪੀਓ। ਮਹਾਰਾਜ ਜੀ ਕਹਿੰਦੇ ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ, ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ, ਜਿਤ ਪਹਿਦੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਸੋ ਦੁਨਿਆਵੀ ਜਿਹੜੇ ਰਸਕਸ ਤਾਰਿਆਂ ਦੀ ਤਰ੍ਹਾਂ ਨੇ, ਇਹ ਛੋਟੇ ਛੋਟੇ ਬਿਨ ਸਜਾਏ ਦੋ ਨਿਮਖ ਮੈਂ ਸੋ ਅਲਪ ਸੁੱਖ ਭੰਨੀਆਂ। ਬਿਲਕੁਲ ਇਹੀ ਗਿਆਨ ਦਾ ਸੂਰਜ ਚੜ੍ਹਦਿਆਂ ਹੀ ਸਾਰੇ ਰਸਕਸ ਆਪਣੇ ਆਪ ਹੀ ਦੂਰ ਹੋ ਜਾਂਦੇ ਨੇ, ਅਤੇ ਕਾਲੀ ਬੋਲੀ ਹਨੇਰੀ ਜਿਹੜੀ ਆ ਰਾਤ ਮਨ ਦੇ ਅੰਦਰੋਂ ਉਹ ਵੀ ਦੂਰ ਹੋ ਜਾਂਦੀ। ਜਿਵੇਂ ਆਕਾਸ਼ ਵਿੱਚ ਤਾਰੇ ਨੇ, ਚੰਦਰਮਾ ਹੈ ਪਰ ਹਨੇਰਾ ਹੈ, ਇਸੇ ਤਰ੍ਹਾਂ ਹੀ ਗਗਨ ਤੋਂ ਭਾਵ ਦਸਮ ਦੁਆਰ ਦੇ ਵਿੱਚ ਹਨੇਰਾ ਹੈ, ਹਲੇ ਹਿਰਦੇ 'ਚ ਵੀ ਹਨੇਰਾ ਦਿਖਦਾ ਕਿਉਂਕਿ ਉੱਥੇ ਤੱਕ ਪਹੁੰਚ ਨਹੀਂ ਹੋਈ, ਅੱਖਾਂ ਬੰਦ ਕੀਤੀਆਂ ਹਲੇ ਹਨੇਰਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਦੀ ਰੁਕਾਵਟ ਹੈ, ਗਿਆਨ ਦਾ ਸੂਰਜ ਚੜ੍ਹਦਿਆਂ ਹੀ ਅੰਦਰ ਪ੍ਰਕਾਸ਼ ਹੋਇਆ ਜਦੋਂ ਇਹ ਸਭ ਕੁਝ ਮੁੱਕ ਜਾਂਦਾ, ਸਿਰਫ ਨਾਮ ਦਾ ਰਸ ਅਤੇ ਚਾਨਣ ਅਤੇ ਤਾਕਤ ਅਤੇ ਟਿਕਾਓ ਸ਼ਾਂਤੀ ਇਹ ਸਭ ਕੁਝ ਮਿਲ ਜਾਂਦਾ। ਫਿਰ ਸੂਰਜ ਦੇ ਚੜ੍ਹਨ ਨਾਲ ਜਿਹੜਾ ਹਨੇਰੇ ਕਰਕੇ ਭਰਮ ਪੈਦਾ ਹੋ ਰਿਹਾ ਸੀ ਵੀ ਉਹ ਸਾਹਮਣੇ ਕੋਈ ਦਰੱਖਤਾਂ ਦੇ ਵਿੱਚ ਲੋਕੇ ਖੜ੍ਹਾ ਹੈ, ਕਦੇ ਕੋਈ ਪੱਤਾ ਖੜ ਗਿਆ ਤਾਂ ਡਰ ਲੱਗਦਾ, ਸੂਰਜ ਦੇ ਚੜ੍ਹਾਉ ਨਾਲ ਐਸਾ ਚਾਨਣ ਹੋਇਆ ਕਿ ਉਹ ਜਿਹੜੇ ਭਰਮ ਭੁਲੇਖੇ ਜੇ ਪੈਂਦੇ ਸੀ ਉਹ ਦੂਰ ਹੋ ਗਏ, ਅਤੇ ਭੁਲੇਖੇ ਪੈਣ ਨਾਲ ਜਿਹੜਾ ਫਿਰ ਡਰ ਲੱਗਦਾ ਸੀ ਉਹ ਹੁਣ ਵੱਖਰੀ ਚੀਜ਼ ਖੜ੍ਹੀ ਹੋ ਗਈ, ਡਰ ਵੀ ਹੋ ਗਿਆ ਪੈਦਾ। ਇਹ ਭਰਮ ਭੁਲੇਖੇ ਸਾਰੇ ਜਿੰਨੇ ਡਰ ਸੀ ਸੂਰਜ ਦੇ ਚੜ੍ਹਨ ਨਾਲ ਜਿਵੇਂ ਨਿਵਰਤੀ ਹੋ ਗਈ। ਰਾਤ ਦੇ ਕਾਰਨ ਇੱਕ ਹੋਰ ਵੀ ਚੀਜ਼ਾਂ ਦਾ ਫਰਕ ਪੈਂਦਾ, ਇੱਕ ਨਿਸਾਚਰ ਹੁੰਦੇ ਨੇ ਰਾਤ ਨੂੰ ਵਿਚਰਨ ਵਾਲੇ ਜਾਨਵਰ ਜਾਂ ਰਾਤ ਨੂੰ ਵਿਚਰਨ ਵਾਲੀਆਂ ਚੀਜ਼ਾਂ, ਨਿਸ ਰਾਤ ਨੂੰ ਕਹਿੰਦੇ ਨੇ, ਨਿਸਾਚਰ ਰਾਤ ਨੂੰ ਵਿਚਰਨ ਵਾਲੇ ਉੱਲੂ ਆਦਿਕ ਜਾਨਵਰ ਨੇ, ਹਨੇਰੇ ਦਾ ਲਾਭ ਉਠਾ ਕੇ ਗਲਤ ਕਿਸਮ ਦੇ ਬੰਦੇ ਨੇ, ਚੋਰੀ ਚਕਾਰੀ ਵਾਲੇ ਨੇ, ਮਾੜਾ ਕੰਮ ਕਰਨ ਵਾਲੇ ਨੇ, ਵਿਕਾਰੀ ਜੀਵਨਾਂ ਵਾਲੇ ਨੇ। ਜਦੋਂ ਸੂਰਜ ਦਾ ਚੜ੍ਹਾਓ ਹੁੰਦਾ ਹੈ ਤਾਂ ਇਹ ਵੀ ਭੱਜ ਜਾਂਦੇ ਸਭ। ਇਸੇ ਤਰ੍ਹਾਂ ਜਦੋਂ ਗਿਆਨ ਅੰਦਰ ਪ੍ਰਕਾਸ਼ ਹੋਇਆ, ਚਾਨਣ ਹੋਇਆ, ਕੁਦਰਤੀ ਗੱਲ ਹੈ ਇਹ ਜਿਹੜਾ ਮਨ ਦਾ ਅੰਧਰਾਤਾ ਜਿਹਾ ਸੀ ਦੂਰ ਹੋ ਗਿਆ। ਇਹਨਾਂ ਪਦਾਰਥਾਂ ਕਰਕੇ ਮਨ ਦੀ ਅਵਸਥਾ ਜਿਵੇਂ ਉੱਲੂ ਦੀ ਅਵਸਥਾ ਹੁੰਦੀ ਇਸ ਤਰ੍ਹਾਂ ਦੀ ਸੀ, ਪਰ ਜਦੋਂ ਚਾਨਣ ਹੋਇਆ ਤੇ ਅਗਿਆਨ ਤਾਂ ਖਤਮ ਹੀ ਹੋ ਗਈ ਮਨ ਨੂੰ। ਅਤੇ ਇਸੇ ਪ੍ਰਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ ਇਹ ਵੀ ਦੌੜਨੇ ਸ਼ੁਰੂ ਹੋ ਗਏ, ਉਸੇ ਵਕਤ ਖਤਮ ਹੋ ਗਏ ਨੇ। ਸਤਿਗੁਰੂ ਦੇ ਕਹਿਣ ਤੋਂ ਭਾਵ ਕਿ ਸੂਰਜ ਦੇ ਚੜ੍ਹਾਓ ਦਾ ਅਤੇ ਇੱਧਰ ਗਿਆਨ ਦੇ ਹੋਣ ਦਾ ਇੱਕੋ ਹੀ ਹੈ ਹਿਸਾਬ ਕਿਤਾਬ। ਅਤੇ ਇੱਥੇ ਅੱਜ ਮਹਾਰਾਜ ਨੇ ਇਹੀ ਦੱਸਿਆ ਹੈ ਕਿ ਆਤਮਕ ਸੁੱਖ ਦੀ ਪ੍ਰਾਪਤੀ ਹੋ ਗਈ, ਜਨਮਾਂ ਜਨਮਾਂ ਦੇ ਪਦਾਰਥਾਂ ਦੇ ਵਿੱਚੋਂ ਮਨ ਨਿਕਲ ਗਿਆ, ਉਹ ਪਦਾਰਥਾਂ ਦੀ ਤ੍ਰਿਸ਼ਨਾ ਛੱਡ ਕੇ ਇੱਕ ਵਾਹਿਗੁਰੂ ਨੂੰ ਮਨ ਦੇ ਅੰਦਰ ਵਸਾ ਲਿਆ। ਓਂ ਵਾਰੀ ਜੀਓ ਵਾਰੀ ਇੱਕ ਸ ਸਿਉਂ ਚਿੱਤ ਲਾਵਣਿਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਤੀਜੇ ਪਾਤਸ਼ਾਹ, ਇੱਕ ਵਾਹਿਗੁਰੂ ਅਕਾਲ ਪੁਰਖ ਨਾਲ ਜਿਨ੍ਹਾਂ ਨੇ ਆਪਣਾ ਚਿੱਤ ਜੋੜਿਆ ਹੈ, ਉਹ ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਹੀ ਕੁਰਬਾਨ ਜਾਂਦਾ। ਗੁਰਮਤੀ ਮਨ ਏਕਤ ਕਰ ਆਇਆ, ਸੱਚੈ ਰੰਗ ਰੰਗਾ ਬਣਿਆ ਰਹਾਓ। ਗੁਰਮਤੀਆਂ ਦਾ ਮਨ ਏਕਤਾ ਰੂਪੀ ਘਰ ਵਿੱਚ ਆ ਗਿਆ। ਜਦੋਂ ਮਨ ਦੇ ਅੰਦਰ ਸਿਰਫ ਏਕਤਾ ਆ ਜਾਵੇ, ਦੋ ਵਿਧਾ ਮੁੱਕ ਜਾਵੇ, ਜਦੋਂ ਮਨ ਦੇ ਅੰਦਰ ਉਹ ਦੋ ਚਿੱਤੀ ਖਤਮ ਹੋ ਜਾਂਦੀ ਹੈ ਅਤੇ ਸੱਚੇ ਰੰਗ ਵਿੱਚ ਉਹਨਾਂ ਨੇ ਆਪਣੇ ਮਨ ਰੂਪ ਬਸਤਰ ਨੂੰ ਰੰਗਾਉਣਾ ਕੀਤਾ, ਨਾਮ ਦਾ ਰੰਗ ਉਹਨਾਂ ਗੁਰਮੁਖਾਂ ਨੂੰ ਚੜ੍ਹ ਗਿਆ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇਹੋ ਜੱਗ ਭੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੈ ਲੋਭਾਇਆ। ਹੇ ਗੁਰੂ, ਹੇ ਸਤਿਗੁਰੂ, ਇਹ ਜਿਹੜਾ ਜੱਗ ਹੈ ਇਹ ਜੀਵ, ਜੱਗ ਤੋਂ ਭਾਵ ਇੱਥੇ ਜੀਵ ਹੈ, ਇਹੋ ਜੱਗ, ਇਹ ਜਿਹੜਾ ਜੱਗ ਹੈ ਇਹ ਜਿਹੜਾ ਜੀਵ ਹੈ, ਇੱਕ ਵਾਹਿਗੁਰੂ ਨੇ ਆਪ ਹੀ ਭੁਲਾ ਕੇ ਦਵੈਸ਼ ਭਾਵ ਦੇ ਵਿੱਚ ਲਾ ਦਿੱਤਾ। ਇਹ ਦਵੈਸ਼ ਭਾਵ ਦੇ ਵਿੱਚ ਲੋਭਾਇਆ, ਲੁਭਾਏ ਮਾਨ ਹੋ ਰਿਹਾ, ਇਹ ਆਪ ਹੀ ਭੁੱਲਿਆ ਹੋਇਆ ਹੈ ਪਰਮਾਤਮਾ ਵੱਲੋਂ ਕਿ ਉਸ ਪਰਮਾਤਮਾ ਨੇ ਭੁਲਾਇਆ। ਜੇ ਆਪ ਭੁੱਲਿਆ ਤਾਂ ਵੀ ਕਰਮਾਂ ਅਨੁਸਾਰ ਹੈ, ਜੇ ਵਾਹਿਗੁਰੂ ਨੇ ਭੁਲਾਇਆ ਤਾਂ ਵੀ ਕਰਮਾਂ ਅਨੁਸਾਰ ਹੀ ਭੁਲਾਇਆ। ਅਮ ਦਿਨ ਸਦਾ ਫਿਰੈ ਭ੍ਰਮ ਭੂਲਾ, ਬਿਨ ਨਾਵੈ ਦੁੱਖ ਪਾਵਣਿਆ। ਇਹ ਜੀਵ ਰਾਤ ਦਿਨ ਸਦਾ ਭਰਮ ਦੇ ਵਿੱਚ ਪੈ ਕੇ ਹੀ ਭੁੱਲਿਆ ਰਹਿੰਦਾ ਅਤੇ ਭਟਕਦਾ ਫਿਰਦਾ ਥਾਂ ਥਾਂ ਦੇ ਉੱਤੇ। ਵਾਹਿਗੁਰੂ ਨਾਮ ਤੋਂ ਬਿਨਾਂ ਦੁੱਖ ਹੀ ਪਾਉਂਦਾ, ਹਰ ਕੇ ਨਾਮ ਬਿਨਾਂ ਦੁੱਖ ਪਾਵੈ। ਨਾਮ ਤੋਂ ਬਿਨਾਂ ਦੁੱਖ ਦੀ ਪ੍ਰਾਪਤੀ ਹੈ। ਇੰਨਾ ਜ਼ੋਰ ਲਾਉਣਾ ਪੈਂਦਾ ਜੀਵ ਦੇ ਉੱਤੇ ਇਹਨੂੰ ਸਮਝਾਉਣ ਲਈ। ਇੰਨੀ ਕਥਾ, ਇੰਨਾ ਕੀਰਤਨ, ਇੰਨੀ ਬਾਣੀ, ਸਮਝਦਾ ਤਾਂ ਪਰ ਫੇਰ ਵੀ ਨਹੀਂ ਹੈ। ਕਾਫ਼ੀ ਜ਼ੋਰ ਲੱਗ ਜਾਂਦਾ ਇਹਨੂੰ ਸਮਝਾਉਣ ਲਈ। ਵਾਹਿਗੁਰੂ ਨਾਮ ਤੋਂ ਬਿਨਾਂ ਦੁੱਖ ਪਾਉਂਦਾ। ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਜੋ ਪਰਮੇਸ਼ੁਰ ਵਾਲੇ ਪਾਸੇ ਹੁਣ ਦੇਖੋ ਲੱਗ ਜਾਂਦੇ ਨੇ, ਜਿਹੜੇ ਬੰਦੇ ਗੁਰੂ ਦੀ ਸੇਵਾ ਕਰਦੇ ਪਹਿਲਾਂ, ਫਿਰ ਜੋ ਕਰਮ ਵਿਧਾਤੇ ਹੁੰਦੇ ਨੇ ਫਲ ਪਰਦਾਤੇ, ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਗਏ ਨੇ, ਉਹ ਜਿਹੜੇ ਬੰਦੇ ਨੇ ਨਾ ਉਹ ਚਾਰੇ ਯੁੱਗਾਂ ਵਿੱਚ ਪ੍ਰਗਟ ਜਾਣੇ ਜਾਂਦੇ ਨੇ। ਯੁੱਗ ਚਾਰੇ ਜਾਤੇ, ਚਾਰੇ ਯੁੱਗਾਂ ਵਿੱਚ ਉਹਨਾਂ ਨੂੰ ਲੋਕ ਜਾਣਦੇ ਨੇ ਕਿ ਬਈ ਸਤਯੁਗ ਦੇ ਵਿੱਚ ਹੋਏ ਸੀ ਧਰੂਪ ਪ੍ਰਹਿਲਾਦ, ਫਲਾਨੇ ਯੁੱਗ ਵਿੱਚ ਆਹ ਹੋਇਆ, ਫਲਾਨੇ ਚ ਆਹ ਹੋਇਆ। ਨਾਮ ਜਪਣ ਵਾਲਾ ਸਾਰੇ ਯੁੱਗਾਂ ਦੇ ਵਿੱਚ ਹੀ ਮਸ਼ਹੂਰ ਹੋ ਜਾਂਦਾ। ਪਰ ਸਤਿਗੁਰੂ ਕਹਿੰਦੇ ਇਹ ਨਾਮ ਜਪਣ ਵਾਲਿਆਂ ਨੂੰ ਵਡਿਆਈ ਪਰਮਾਤਮਾ ਆਪ ਹੀ ਦਿੰਦੇ ਨੇ। ਜਿਸ ਨੂੰ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ, ਜਿਹਨੂੰ ਵਾਹਿਗੁਰੂ ਕਿਰਪਾ ਕਰਕੇ ਆਪ ਵਡਿਆਈ ਦਿੰਦੇ ਨੇ ਨਾਮ ਦੀ, ਉਹ ਪਰਮਾਤਮਾ ਦੇ ਨਾਮ ਦੇ ਵਿੱਚ ਜਪਦਾ ਜਪਦਾ ਹੀ ਲੀਨ ਹੋ ਜਾਂਦਾ, ਸਮਾ ਜਾਂਦਾ। ਮਹਾਰਾਜ ਨੇ ਉਹਨੂੰ ਵਡਿਆਈ ਦਿੱਤੀ ਹੈ। ਵਡਿਆਈਆਂ ਤਾਂ ਦੁਨੀਆਂ ਵਿੱਚ ਬਹੁਤ ਨੇ, ਹਰੇਕ ਬੰਦੇ ਨੂੰ ਕੋਈ ਨਾ ਕੋਈ ਵਡਿਆਈ ਮਿਲ ਜਾਂਦੀ। ਬੰਦਾ ਇਸ ਚੀਜ਼ ਦਾ ਵੀ ਬਹੁਤ ਭੁੱਖਾ ਹੁੰਦਾ ਕਿ ਮੈਨੂੰ ਵਡਿਆਈ ਮਿਲੇ, ਮੈਨੂੰ ਸਾਰੇ ਵਡਿਆਉਣ, ਮੈਨੂੰ ਵੱਡਾ ਵੱਡਾ ਕਰਕੇ ਕਹਿਣ, ਇਹ ਬਹੁਤ ਵੱਡਾ ਬਹੁਤ ਸਿਆਣਾ, ਫਿਰ ਖੁਸ਼ ਹੋ ਜਾਂਦਾ। ਇਹ ਵੀ ਇਹਦੀ ਖੁਰਾਕ ਹੈ ਇੱਕ। ਪਰ ਮਹਾਰਾਜ ਕਹਿੰਦੇ ਨੇ ਇਹੀ ਫਿਰ ਭੁੱਖ ਲੱਗੀ ਆਉਂਦੀ ਹੈ ਥੋੜ੍ਹੇ ਦਿਨਾਂ ਬਾਅਦ, ਫਿਰ ਕਿਤੇ ਨਾ ਕਿਤੇ ਆਪਣੀ ਉਸਤਤੀ ਚਾਹੁੰਦਾ ਹੈ। ਪਰ ਜਿਹੜੀ ਨਾਮ ਦੀ ਵਡਿਆਈ ਅਕਾਲ ਪੁਰਖ ਨੇ ਦੇ ਦਿੱਤੀ ਉਹਦੇ 'ਚ ਰੱਜ ਆ ਜਾਂਦਾ, ਉਹਦੇ ਵਿੱਚ ਦੁਬਾਰਾ ਨਹੀਂ ਮੰਗਦਾ। ਹੁਣ ਇੱਕੋ ਵਾਰ ਹੀ ਰਜਾ ਦਿੱਤਾ ਵਾਹਿਗੁਰੂ ਨੇ, ਹੁਣ ਦੁਨੀਆਂ ਦੀਆਂ ਵਡਿਆਈਆਂ ਉਹਨੂੰ ਐਵੇਂ ਫਜ਼ੂਲ ਹੀ ਲੱਗਦੀਆਂ ਨੇ। ਉਹ ਕਿਉਂਕਿ ਨਾਮ ਦੀ ਵਡਿਆਈ ਮਿਲ ਗਈ, ਤਿੰਨਾਂ ਲੋਕਾਂ ਦੀ ਵਡਿਆਈ ਹੈ। ਨਾਮ ਦੀ ਵਡਿਆਈ ਬਹੁਤ ਹੀ ਜ਼ਿਆਦਾ ਵੱਡੀ ਹੁੰਦੀ ਹੈ। ਮਾਇਆ ਮੋਹ ਹਰ ਚੇਤੈ ਨਾਹੀਂ ਜੰਪੁਰ ਬੱਧਾ ਦੁੱਖ ਸਹਾਹੀ। ਜੋ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ ਉਹ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦੇ। ਮਾਇਆ ਦੀ ਕਸ਼ਿਸ਼ ਹੀ ਇੰਨੀ ਹੁੰਦੀ ਹੈ, ਮਨ ਦਿਮਾਗ ਦੇ ਉੱਤੇ ਐਸਾ ਜਾਦੂ ਪਾਉਂਦੀ ਹੈ, ਐਸੀ ਠਗੌਲੀ ਪਾਏ ਭੁਲਾਵਾ, ਮਨ ਸਭ ਕਹਿ ਲੱਗ ਹੈ ਮਿੱਠੀ। ਉਹ ਜੰਮਪੁਰੀ ਵਿੱਚ ਵੱਧਾ ਹੋਇਆ ਦੁੱਖ ਸਹਾਰਦਾ। ਮਾਇਆ ਦਾ ਕੰਮ ਹੀ ਇਹ ਆ, ਬੰਦੇ ਦਾ ਲਾਭ ਉਠਾਉਣਾ, ਬੰਦੇ ਦੇ ਸਰੀਰ ਨੂੰ ਖਾ ਜਾਣਾ। ਸੋ ਬੰਦੇ ਨੂੰ ਖਾ ਜਾਂਦੀ ਸਪਣੀ ਵਾਂਗੂ ਆਪਣਾ ਜਾਲ ਪਾ ਕੇ, ਪ੍ਰਭਾਵ ਪਾ ਕੇ, ਅਖੀਰ ਜਾ ਕੇ ਛੱਡ ਦਿੰਦੀ ਹੈ ਜਦੋਂ ਹੱਡ ਨਿਕਲ ਆਉਂਦੇ ਨੇ। ਮਹਾਰਾਜ ਕਹਿੰਦੇ ਨੇ ਇਹ ਬੰਦਾ ਜਿਹੜਾ ਇਹਨੂੰ ਪਤਾ ਨਹੀਂ ਲੱਗਦਾ ਅਸਲ ਵਿੱਚ। ਅੰਨਾ ਬੋਲਾ ਕਿਸ ਨਦਰ ਨਾ ਆਵੈ ਮਨਮੁਖ ਪਾਪ ਪਚਾਵਣਿਆ। ਕਿਉਂਕਿ ਗਿਆਨ ਵੈਰਾਗ ਰੂਪ ਅੱਖਾਂ ਤੋਂ ਬਿਨਾਂ ਹੋਣ ਕਰਕੇ ਬੰਦਾ ਅੰਨਾ ਹੈ, ਤੋ ਨਿਸ਼ਚਾ ਵਿਚਾਰ ਰੂਪ ਕੰਨਾਂ ਤੋਂ ਬਿਨਾਂ ਹੋਣ ਕਰਕੇ ਬੋਲਾ। ਇਹਦੇ ਅੰਦਰਲੀਆਂ ਅੱਖਾਂ ਨੇ ਗਿਆਨ ਅਤੇ ਵੈਰਾਗ ਦੀਆਂ, ਅਤੇ ਨਿਸ਼ਚਾ ਜਿਹੜਾ ਹੋਣਾ ਗੁਰੂ ਸਾਹਿਬ ਤੇ ਵਿਚਾਰ ਜਿਹੜੀ ਕਰਨੀ ਸ਼ਬਦ ਦੀ, ਇਹ ਦੋ ਕੰਨ ਲੱਗੇ ਹੋਏ ਨੇ, ਇਹਨਾਂ ਕੰਨਾਂ ਤੋਂ ਵੀ ਮਹੀਣ ਆਈਆਂ ਬੋਲ ਆਈ ਹੈ। ਇਸ ਕਰਕੇ ਇਹਨੂੰ ਭਲਾ ਬੁਰਾ ਕੁਛ ਨਿਗਾਹ ਆਉਂਦਾ ਹੀ ਨਹੀਂ। ਅੱਠੇ ਪਹਿਰ ਮਨਮੁਖ ਬੰਦਾ ਪਾਪਾਂ ਦੇ ਵਿੱਚ ਹੀ ਸੜਦਾ ਰਹਿੰਦਾ, ਪਚਾਵਣਿਆਂ ਤੋਂ ਭਾਵ ਸੜਨਾ। ਇੱਕ ਰੰਗ ਰਾਤੇ ਜੋ ਤੁਹਾਡੇ ਆਪ ਲਿਵ ਲਾਏ ਭਾਏ ਭਗਤ ਤੇਰੇ ਮਨ ਪਾਏ। ਉਹ ਇੱਕ ਗੁਰਮੁਖ ਜਿਹੜੇ ਨੇ ਪ੍ਰੇਮ ਦੇ ਵਿੱਚ ਰਤੇ ਹੋਏ ਨੇ ਨਾ, ਸੋ ਤੁਸੀਂ ਆਪ ਕਿਰਪਾ ਕੀਤੀ ਆ ਉਹਨਾਂ ਨੂੰ ਪ੍ਰੇਰ ਕੇ ਲਿਵ ਦੇ ਵਿੱਚ ਲਾ ਤਾ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ। ਭਾਏ ਭਗਤ ਤੋਂ ਭਾਵ ਹੁੰਦਾ ਪ੍ਰੇਮਾ ਭਗਤੀ ਕਰਨ ਕਰਕੇ ਉਹ ਤੇਰੇ ਮਨ ਦੇ ਵਿੱਚ ਜਿਹੜਾ ਭਾਏ ਤੋਂ ਭਾਵ ਹੁੰਦਾ ਚੰਗੇ ਲੱਗਦੇ ਨੇ। ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪੂਜਾ ਬਣਿਆ। ਜੋ ਸਤਿਗੁਰਾਂ ਦੀ ਸੇਵਾ ਕਰਦੇ ਨੇ, ਸਦਾ ਸੁੱਖ ਦੇਣ ਵਾਲਾ, ਸਦਾ ਰਹਿਣ ਵਾਲਾ, ਉਹ ਸੁੱਖਾਂ ਦਾ ਦਾਤਾ ਵਾਹਿਗੁਰੂ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਆਪ ਪੂਰੀਆਂ ਕਰਦਾ। ਕੋਈ ਇੱਛਾ ਰਹਿ ਨਾ ਜਾਵੇ ਇਹਦੀ। ਹਰ ਜੀਉ ਤੇਰੀ ਸਦਾ ਸਰਨਾਈ, ਆਪੇ ਬਖਸ਼ ਹੈ ਦੇ ਵਡਿਆਈ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸਦਾ ਹੀ ਆਪ ਦੀ ਸ਼ਰਨ 'ਚ ਪਿਆ ਰਹਿੰਦਾ, ਉਹਨੂੰ ਆਪ ਹੀ ਤੁਸੀਂ ਵਡਿਆਈ ਬਖਸ਼ਿਸ਼ ਕਰਦੇ ਹੋ। ਆਪੇ ਬਖਸ਼ ਹੈ, ਉਹਦੇ ਔਗਣਾਂ ਨੂੰ ਬਖਸ਼ ਕੇ ਫਿਰ ਉਹਨੂੰ ਆਪ ਵਡਿਆਈ ਦਿੰਦੇ ਹੋ, ਦੇ ਵਡਿਆਈ। ਉਹਦੇ ਉੱਤੇ ਹੋਰ ਕੀ ਕਿਰਪਾ ਹੋ ਜਾਂਦੀ ਆਪ ਜੀ ਦੀ। ਜਮ ਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਤੇ ਆਵਣਿਆ। ਜਿਹੜਾ ਇਨਸਾਨ ਹਰ ਵਕਤ ਸਿਮਰਨੀ ਕਰਦਾ ਰਹਿੰਦਾ ਹੈ, ਚਿੱਤ ਬਿਰਤੀ ਲਾ ਕੇ ਪਰਮਾਤਮਾ ਵੱਲ, ਸਾਰੇ ਪਾਸਿਓਂ ਮਨ ਨੂੰ ਮੋੜ ਕੇ ਇੱਕ ਸਿਮਰਨ ਵਿੱਚ ਹੀ ਚਿੱਤ ਜੋੜਿਆ, ਉਹਦੇ ਨੇੜੇ ਜਮ ਕਾਲ ਆਉਂਦਾ ਹੀ ਨਹੀਂ, ਜੰਮਣਾ ਮਰਨਾ ਉਹਦੇ ਨੇੜੇ ਹੀ ਨਹੀਂ ਆਉਂਦਾ। ਅੰਨ ਦਿਨ ਰਾਤੇ ਜੋ ਹਰ ਪਾਏ, ਮੇਰਾ ਪ੍ਰਭ ਮੇਲੇ ਮੇਲ ਮਿਲਾਏ। ਰਾਤ ਦਿਨ ਪ੍ਰੇਮ ਰੰਗ ਵਿੱਚ ਜੋ ਰੰਗੇ ਹੋਏ, ਜੋ ਹਰੀ ਦੇ ਭਾਣੇ ਵਿੱਚ ਤੁਰੇ ਨੇ, ਇੱਕ ਤਾਂ ਪ੍ਰੇਮ ਰੰਗ ਵਿੱਚ ਰੰਗੇ ਅੰਨ ਦਿਨ ਰਾਤੇ, ਫਿਰ ਹਰੀ ਦੇ ਭਾਣੇ ਵਿੱਚ ਚੱਲੇ ਨੇ, ਫਿਰ ਉਹ ਹਰੀ ਨੂੰ ਭਾ ਗਏ। ਉਹ ਇਸ ਤਰ੍ਹਾਂ ਕਿ ਉਹਨਾਂ ਨੂੰ ਗੁਰਾਂ ਦੇ ਮੇਲ ਨਾਲ ਮਿਲਾ ਕੇ ਮੇਰੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਕਿਉਂਕਿ ਸਤਿਗੁਰੂ ਨਾਲ ਤਾਂ ਮਿਲਾਉਂਦੇ ਨੇ ਕਿ ਇਹਨੂੰ ਸੋਝੀ ਹੋ ਜਾਏ। ਗੁਰੂ ਤੋਂ ਬਿਨਾਂ ਕੋਈ ਸੋਝੀ ਦਿੰਦਾ ਨਹੀਂ ਇਨਸਾਨ ਨੂੰ। ਮਨੁੱਖ ਹੀ ਦੁਨੀਆਂ ਦੇ ਅੰਦਰ ਥੋੜ੍ਹੀ ਜਿਹੀ ਸ਼ਕਤੀ ਪ੍ਰਾਪਤ ਕਰਕੇ ਮਨੁੱਖ ਨੂੰ ਆਦਤ ਹੁੰਦੀ, ਸਾਰੀ ਦੁਨੀਆਂ ਮੇਰੇ ਮੰਗ ਆਵੇ, ਮੇਰੇ ਚਰਨਾਂ 'ਤੇ ਡਿੱਗੇ, ਸਾਰੇ ਮੇਰੇ ਬਣ ਜਾਣ, ਮੈਨੂੰ ਵੱਡਾ ਕਹਿਣ, ਮੈਂ ਹੀ ਰੱਬ ਹਾਂ, ਮੈਂ ਹੀ ਸਿਆਣਾ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਬਜਾਏ ਕੋਸ਼ਿਸ਼ ਇਹੀ ਹੁੰਦੀ ਹੈ ਮੇਰੇ ਬਣ ਜਾਣ, ਮੇਰੇ ਚੇਲੇ, ਮੇਰੇ ਸੇਵਕ। ਇਹ ਇੱਕ ਆਮ ਜੀ ਮਨੁੱਖ ਨੂੰ ਆਦਤ ਹੁੰਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਜਿਵੇਂ ਕੋਈ ਕਹੇ ਆ ਜਾਓ, ਤੂੰ ਵੀ ਬਹਿ ਜਾ, ਤੂੰ ਵੀ ਬਹਿ ਜਾ, ਆਪਣੀ ਬੇੜੀ ਵਿੱਚ ਬਿਠਾਈ ਜਾਣ, ਬਿਠਾਈ ਜਾਣ। ਬੇੜੀ 60 ਬੰਦਿਆਂ ਦੀ, ਬਹਿ ਗਏ 100 ਬੰਦਾ, ਉਹ ਸਣੇ ਬੇੜੀ ਸਾਰੇ ਡੁੱਬ ਜਾਂਦੇ। ਕਿਉਂਕਿ ਕੱਚਾ ਸਤਿਗੁਰੂ ਜਿਹੜਾ ਬਣਦਾ ਆਪਣੇ ਆਪ 'ਚ, ਕੱਚਾ ਗੁਰੂ ਬਣਦਾ। ਤਾਂਹੀਓ ਸਤਿਗੁਰੂ ਕਹਿੰਦੇ, ਨਾਨਕ ਕੱਚੜਿਆਂ ਸੰਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜੀ ਬਿੰਦੇ ਵਿਛੜਾ ਮੋਇਆ ਨਾ ਜਾਹੀ ਛੋੜ। ਚਾਹ ਤਾਂ ਹੈ ਕਿ ਮੈਂ ਗੁਰੂ ਬਣਾ, ਮੈਂ ਸੰਤ ਬਣਾ, ਮੈਂ ਸਾਧੂ ਬਣਾ, ਦੁਨੀਆਂ ਚਰਨਾਂ 'ਤੇ ਡਿੱਗੇ ਇਕੱਠੇ ਕਰ ਲਾਂ। ਚੇਲੇ ਤਾਂ ਬਣਾ ਲਏ ਬਹੁਤ, ਜਦੋਂ ਉਹਨਾਂ ਨੂੰ ਤਾਰਨ ਦੀ ਵਾਰੀ ਆਈ, ਉੱਥੇ ਜਵਾਬ ਦੇ ਦਿੱਤਾ, ਉੱਥੇ ਉਹ ਆਪ ਵੀ ਡੁੱਬਿਆ ਅਤੇ ਚੇਲੇ ਵੀ ਡੋਬ ਦਿੱਤੇ। ਫਿਰ ਅਗਲਾ ਕਹਿੰਦਾ, ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਕਾਹਨੂੰ ਤੋੜਿਆ ਸੀ। ਇਹ ਤਾਂ ਆਪ ਵੀ ਸੋਚਣਾ ਚਾਹੀਦਾ ਨਾ ਵੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਬਾਜ਼ਾਰੋਂ ਕੋਈ ਮਾੜੀ ਮੋਟੀ ਚੀਜ਼ ਖਰੀਦਦਿਆਂ ਹੋਇਆ ਇਨਸਾਨ ਸੋਚ ਕੇ ਖਰੀਦਦਾ, ਟੁੱਟੀ ਹੋਈ ਨਾ ਹੋਵੇ, ਖਰਾਬ ਨਾ ਹੋਵੇ, ਐਕਸਪਾਇਰੀ ਡੇਟ ਨਾ ਹੋਵੇ। ਇੱਥੇ ਤਾਂ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਿਧਰ ਨੂੰ ਜਾਂਦਾ, ਕਮਲਿਆਂ ਦੀ ਤਾਂ ਦੌੜਦਾ, ਧਾ ਕੇ ਜਾਂਦਾ ਉੱਧਰ ਨੂੰ, ਭਾਈ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੀ ਨਹੀਂ। ਕੋਲ ਸੱਚਾ ਸਤਿਗੁਰ ਬੈਠਾ ਹੈ, ਵੱਡਾ ਜਹਾਜ਼ ਜਿੰਨੀ ਮਰਜ਼ੀ ਦੁਨੀਆਂ ਚੜ੍ਹ ਜਾਵੇ, ਸੱਚਖੰਡ ਤਾਂ ਅੱਗੇ ਇਹਨਾਂ ਨੇ ਹੀ ਦਰਸ਼ਨ ਦੇਣੇ, ਦੂਜਾ ਤਾਂ ਉੱਥੇ ਲੱਭਦਾ ਹੀ ਨਹੀਂ ਕਿੱਧਰ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹਨਾਂ ਨਾਲ ਜੁੜੋ। ਸਿੱਧਾ ਸਾਦਾ ਸਾਰਾ ਕੋਈ ਦੱਸਿਆ ਹੋਇਆ, ਇਹਦੇ ਵਿੱਚ ਕੋਈ ਦੋ ਚਿੱਤੀ ਵਾਲੀ ਗੱਲ ਨਹੀਂ ਹੈ, ਕੋਈ ਲਕੋਹ ਵਾਲੀ ਗੱਲ ਨਹੀਂ ਹੈ। ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬੁਝਾਵਣਿਆ। ਇਹ ਸਦਾ ਰੂਪ ਸੱਚੇ ਅਕਾਲ ਪੁਰਖ ਵਾਹਿਗੁਰੂ, ਅਸੀਂ ਸਦਾ ਹੀ ਆਪ ਦੀ ਸ਼ਰਨ ਪਏ ਹੋਏ ਹਾਂ। ਤੁਸੀਂ ਆਪ ਹੀ ਸੱਚੇ ਨਾਮ ਦਾ ਸਿਮਰਨ ਸਮਝਾਉਂਦੇ ਹੋ ਮਨ ਦੇ ਅੰਦਰ, ਆਪੇ ਹੀ ਫੁਰਦਾ। ਜਿਵੇਂ ਕੋਈ ਬੰਦਾ ਕਹਿੰਦਾ, ਬਈ ਹੁਣ ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ, ਫਿਰ ਸਿਮਰਨ ਕਰਦਾ, ਹੁਣ ਉਹ ਕਹਿੰਦਾ ਵੀ ਮੈਂ ਅੰਦਰੋਂ ਹੀ ਸਿਮਰਨ ਆਪਣੇ ਆਪ ਹੀ ਹੁੰਦਾ, ਫਿਰ ਮੂੰਹ 'ਚੋਂ ਵੀ ਵਾਹਿਗੁਰੂ ਹੁੰਦਾ। ਅਤੇ ਜਦ ਅੰਦਰ ਵਾਹਿਗੁਰੂ ਬੋਲੂ ਤਾਂ ਮੂੰਹ 'ਚੋਂ ਵੀ ਹੁੰਦਾ। ਉਹ ਕਹਿੰਦਾ ਹੁਣ ਸੁਭਾਅ ਐਸਾ ਬਣ ਗਿਆ ਵੀ ਸੁੱਤੇ ਸਿੱਧ ਮੂੰਹ 'ਚੋਂ ਵਾਹਿਗੁਰੂ ਕਹਿਣਾ। ਪਰ ਦੁਨੀਆਂ ਦੇਖਦੀ ਸਾਰੇ ਥਾਂ ਕਹੇ ਵਾਹਿਗੁਰੂ ਹੀ ਕਹੀ ਜਾਂਦਾ ਹੁਣ, ਕਿਉਂਕਿ ਕਈ ਥਾਂ ਐਸੇ ਵੀ ਥਾਂ ਬੈਠਣਾ ਜਿੱਥੇ ਹੋਰ ਵੀ ਬੰਦੇ ਬੈਠੇ। ਉਹ ਕਹਿੰਦਾ ਉਹ ਬੰਦ ਹੀ ਨਹੀਂ ਹੁੰਦਾ, ਉਹ ਆਪੇ ਹੋ ਹੀ ਜਾਂਦਾ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ, ਕਿਉਂਕਿ ਉਹ ਅੰਦਰੋਂ ਹੋ ਰਿਹਾ। ਇਸ ਕਰਕੇ ਉਹ ਆਪੇ ਹੀ ਸੱਚੇ ਨਾਮ ਦਾ ਸਿਮਰਨ ਕਰਵਾਉਂਦਾ ਹੈ, ਪਰਮਾਤਮਾ ਆਪੇ ਹੀ ਕਿਰਪਾ ਕਰ ਦਿੰਦਾ। ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੈ ਸੱਚ ਵਖਾਣੇ। ਜਿਨ੍ਹਾਂ ਨੇ ਸੱਚੇ ਨਾਮ ਦਾ ਸਿਮਰਨ ਕਰਨਾ ਜਾਣਿਆ, ਉਹ ਸੱਚ ਸਰੂਪ ਵਿੱਚ ਹੌਲੀ ਹੌਲੀ ਅਭੇਦ ਹੋ ਗਏ ਨੇ। ਉਹ ਜੀਵਨ ਮੁਕਤ ਆਨੰਦ ਲਈ ਹਰੀ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ ਅਤੇ ਸੱਚ ਨੂੰ ਹੀ ਬੋਲਦੇ ਨੇ, ਵਖਾਣੇ ਤੋਂ ਭਾਵ ਕਥਨ ਕਰਦੇ ਨੇ ਸੱਚੇ ਨਾਮ ਨੂੰ ਹੀ। ਨਾਨਕ ਨਾਮ ਰਤੇ ਬੈਰਾਗੀ, ਨਿਜ ਘਰ ਤਾੜੀ ਲਾਵਣਿਆ। ਜੋ ਸੰਸਾਰ ਵੱਲੋਂ ਬੈਰਾਗਵਾਨ ਹੋ ਕੇ ਅਤੇ ਪਰਮੇਸ਼ਰ ਦੇ ਪ੍ਰੇਮੀ ਹੋ ਕੇ ਨਾਮ ਵਿੱਚ ਰੰਗੇ ਗਏ ਨੇ, ਜਿਨ੍ਹਾਂ ਦਾ ਉੱਧਰੋਂ ਟੁੱਟ ਗਿਆ ਪਿਆਰ ਸੰਸਾਰ ਨਾਲੋਂ, ਮਾਇਆ ਨਾਲੋਂ, ਵਿਕਾਰਾਂ ਨਾਲੋਂ, ਉਹ ਇੱਧਰ ਉੱਧਰੋਂ ਵਿਰਾਗਮਾਨ ਹੋ ਕੇ ਇੱਧਰ ਪ੍ਰੇਮੀ ਹੋ ਕੇ ਨਾਮ ਰੰਗ ਵਿੱਚ ਲੱਗ ਗਏ। ਉਹਨਾਂ ਨੇ ਸਰੂਪ ਰੂਪ ਨਿੱਜ ਘਰ ਵਿੱਚ ਜਿਹੜੀ ਤਾੜੀ ਲਾ ਲਈ, ਸਮਾਧੀ ਲਾ ਲਈ, ਬਿਰਤੀ ਲਾ ਲਈ, ਆਪਣੀ ਨਿੱਜ ਘਰ ਤਾੜੀ ਲਾ ਬਣਿਆ, ਹਿਰਦੇ ਰੂਪ ਘਰ ਵਿੱਚ ਤਾੜੀ ਲਾ ਕੇ ਬੈਠਾ, ਸਮਾਧੀ ਲਾ ਕੇ ਬੈਠਾ,